أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم أما بعد فأعوذ بالله من الشيطان الرجيم بسم الله الرحمن الرحيم قد سمع الله قول التي تجادلك في زوجها وتشتكي إلى الله. قرآن شریف دا 28واں سپارہ سورۃ مجادلہ دی اس پہلی آیت تو شروع ہوندا ہے. اس سپارے چ 9 سورتیں ساریاں دی ساریاں ہی نبی اکرم صلی اللہ علیہ وسلم دی مبارک زندگی دے اس دور چ نازل ہوئیاں جڑا مدینہ منورہ ول ہجرت تو بعد ہے. اس واسطے مدنی صورتاں کہلاتیاں. انہاں صورتاں دی خاص گل ہے کہ انہاں چوں اکثر صورتاں بلکہ ساریاں ہی سمجھو نبی اکرم صلی اللہ علیہ وسلم دے اس مدینہ منورہ دے قیام دے دوران بھی دوسرے حصے دے وچ نازل ہوئی ہیں. انہاں دی خاص گل ہے کہ انہاں چ خطاب جڑا ہے وہ مسلماناں دے نال ہے, کافراں دے نال خطاب نہیں کیتا گیا. اہل کتاب دے نال بھی براہ راست خطاب نہیں, لیکن عبرت دے طور تے انہاں نوں پیش کیتا گیا ہے تے کدھرے مسلماناں نوں سنان واسطے اہل کتاب نوں مخاطب کر کے یا اہل کتاب بھی کہتا گیا ہے, لیکن وہ اسی غور کریے تے مسلماناں دے واسطے بڑی نصیحت ہے. البتہ مسلماناں دے تینوں گروہ, عام سدھے سادھے مسلمان بھی تے اللہ دے خاص سبقت لے جان والے پہل کرن والے مومن بندے بھی اور منافق بھی انہاں صورتاں دے وچ مخاطب کیتے گئے. پہلی صورت صورت مجادلہ دا اکثر حصہ او مسلماناں دی اجتماعی زندگی اور جماعتی زندگی دے بعض مسائل دے اتے بحث کردا ہے, لیکن یہ پہلیاں چار آیتاں دے وچ گھریلو زندگی دا ایک خاص مسئلہ زیر بحث آیا ہے. وہ ہے زہار دا مسئلہ. عرباں چ رواج سی کہ جدوں او اپنے بیوی نوں کوئی بندہ اے کہہ دے کہ تیری پٹھ جڑی ہے میری ماں دی پٹھ ورگی ہے, تے پھر او عورت اودے تے حرام سمجھی جاندی سی اور او طلاق تو بھی وڈی چیز جڑی ہے او شمار کیتی جاندی سی. اس طرح ہی ایک صحابی نے اپنی بیوی نوں اے گل کہہ دیتی تے او روندی ہوئی رسول اللہ صلی اللہ علیہ وسلم دے کول آئی کہ جی میں بال بچے دار ہاں, میرا کی قصور ہے, میرے بچیاں دا کی قصور ہے؟ آپ نے فرمایا کہ بھئی ہن گل تے ہوئی ہے, انہیں کہتا تو بس ہو گئی. اس تے پھر یہ آیتاں نازل ہوئی ہیں. لہذا اس فرمایا گیا کہ تاڑیاں ماماں تو وہی ہیں جنہوں نے تانوں جمع ہے. ہاں ماں تے بیوی نو برابر کر دینا ایڈا وڈا جرم ہے کہ جے کوئی یہو جی حرکت کرے تے پھر وہ سزا یہ ہے کہ اپنی بیوی نو ہاتھ لان تو پہلے ایک غلام آزاد کرے, مسلمان غلام, اور یہ نہ کر سکتا ہوئے تو پھر 60 دن دے مسلسل روزے رکھے, اور جے انہیں جوگا بھی نہ ہوئے تو پھر 60 مسکیناں نوں کھانا کھواوے. نجوا یہ لفظی معنی تا سرگوشی کرن دے ہوندے ہیں, کنج کوئی گل کہن دے ہوندے ہیں, لیکن دین دی اصطلاح دے وچ خاص طور تے اس صورت دے وچ اس نجوے نوں جرم قرار دیتا گیا ہے جڑا مسلمانوں کی جماعت دے امیر حضرت محمد مصطفیٰ صلی اللہ علیہ وسلم دے خلاف لوگوں نو اکسان دے واسطے اور لوگوں دے وچ اے گل پیدا کرن دے بارے کہ کوئی نہیں, اے اللہ دا پیغمبر ہی ساڈے ورگا انسان ہی ہے نا, اے بہتا سر تے چڑھان دی لوڑ نہیں. یعنی اے او گلاں سن جڑے منافق جڑے باقاعدہ کہندے سن. یعنی سانوں مطلب اے گل کہندے بھی عجیب لگدی ہے تے سوچ کے بھی عجیب لگدی ہے کہ کوئی مسلمان جڑا کلمہ بھی پڑھدا ہوئے تے حضور صلی اللہ علیہ وسلم دے بارے اس طرح کوئی توہین دا کلمہ کہہ سکتا ہے. لیکن بہرحال منافق جڑے سن جدو دل دے وچ نفاق دی بیماری پیدا ہو جاوے تے پھر کچھ بھی ہو سکتا ہے. بہرحال کیا گیا کہ بس جے سرگوشی کرنی ہوئے, جے کوئی خفیہ ملاقاتاں کرنیاں ہوں تے او کریا کرو نیکی نو اور الخدا خوفی نو رواج دین واسطے، عام کرن واسطے، اور بالکل بالکل کوئی خفیہ ملاقاتاں نہ کریا کرو برائی نو، زیادتی نو، اور اللہ دے رسول صلی اللہ علیہ وسلم دی مخالفت اور انہاں دی نافرمانی نو رواج دین دے واسطے، عام کرن دے واسطے۔ سورۃ مبادلہ تو بعد سورۃ حشر آئی۔ سورۃ حشر دے وچ بنو نظیر ایک قبیلہ سی یہودیاں دا، جڑا مدینہ منورہ تو کوئی 5-6 باہر سی۔ انہاں نے بھی معاہدہ کیتا سی رسول اللہ صلی اللہ علیہ وسلم دے نال، میثاق مدینہ شامل ہوئے سن، لیکن انہوں نے معاہدے کی خلاف ورزی کیتی، اور یہ مطلب بڑے پیسے والے لوگ سن اور بڑے انہوں دے باغ سن کھجوراں دے، اور بڑے بڑے انہوں دے قلعے سن، لیکن جدوں رسول اللہ صلی اللہ علیہ وسلم نے انہوں دا محاصرہ کیتا تے انہوں دے کول ہور بن نہ آئی سوائے دے کہ رسول اللہ صلی اللہ علیہ وسلم نے صلح کرن، اور طے یہ ہویا کہ تسی جو کچھ اپنے ساتھ نال لجا سکتے ہو لے جاؤ، ہن تسی مدینے چوڑے دے آسے پاسے رہ نہیں سکتے۔ لہذا نقشہ کھچا گیا اس صورت دے وچ کہ انہوں نے اپنے گھروں نو تباہ کیتا، اپنے گھروں دیاں باریاں بوئے چھتیریاں تک لا کے لے گئے، اور کوشش کیتی کہ وہ سامان جڑا ہے انہوں تباہ کر دیں تاکہ مسلمانوں دے کام نہ آوے۔ اس تو بعد مسلمانوں بھی حکم دیتا گیا کہ تسی فتح دے طور تے، خوشی منان دے طور تے، انہوں دے ہور دل ساڑن دے واسطے تسی انہوں دے باغاں نو بھی تباہ کر دیو اور اگ لا دیو۔ اس سورت دا آخری رکوع بڑا زبردست ہے۔ فرمایا ایمان والے اللہ کو ڈرو، اور چاہیے کہ ہر بندہ اس گل نو نوٹ کرتا رہے کہ انہیں آن والے کل یعنی قیامت والے دن نو کی بھیجیا اپنے واسطے۔ پھر فرمایا اللہ کو ڈرو، بے شک اللہ تعالیٰ تاریاں ساریا کرتوتوں دیکھ رہا۔ پھر فرمایا کہ انہاں ورگے نہ ہو جاؤ جنہاں نے اللہ نو بلا دیتا، تے سزا دے طور تے پھر اللہ تعالیٰ نے انہاں نو اپنے آپ تو غافل کر دیتا، وہ اپنے آپ نہ پچھان سکے۔ اے فرائیڈ، اے ڈارون، اے سب بدماش جڑے ہیں، وہ اپنے آپ نہیں پچھان سکے۔ نتیجہ کی کڑیا، انہوں نے ساری زندگی غور و فکر کر کے کہ انسان جڑا وہ بند رہے۔ کسی نے کہا جی انسان بس جانور ہی ہے، کسی نے کہا کہ جی انسان نو سوائے ہور جنسی جذبے دے ہور دے پلے ہے ہی ککھ نہیں۔ یعنی اللہ دی محبت دا جذبہ، روحانیت، نیکی، وہ انہاں مردودہ نو نظر ہی نہیں آئی۔ یہ کی اللہ دی سزا ہے اس دنیا دے وچ کہ انہوں نے اللہ نو بلایا، اللہ نے انہوں نے اپنا آپ بلا دیتا، اور اس بعد فرمایا کہ جنت والے اور جہنم والے ایکو جہے نہیں، جنت والے کامیاب ہون والے ہیں۔ سورہ حشر دی آخری 3 آیتاں دے کیا ہی کہنے، انہاں ورگیاں پورے قرآن شریف وچ آیتاں نہیں آئیاں کہ ایکو تھان تے اللہ تعالیٰ دے اسماء حسنا، اللہ تعالیٰ دے سونے نا وہ کٹھے کر دیتے۔ هو الله الذي لا اله الا هو عالم الغيب والشهاده هو الرحمن الرحيم هو الله الذي لا اله الا هو الملك القدوس السلام المؤمن المهيمن العزيز الجبار المتكبر سبحان الله عما يشركون هو الله الخالق الباري المصور له الاسماء الحسنى يسبح له ما في السماوات والارض وهو العزيز الحكيم۔ سورہ حشر تو بعد سورہ ممتحنہ آئی۔ سورہ ممتحنہ دے شروع دے وچ ایک واقعہ ذکر کیتا گیا۔ نبی اکرم صلی اللہ علیہ وسلم نے جدوں مکے تے چڑھائی کرن دا پروگرام بنایا سن 8 ہجری دے وچ، تے ایک بدری صحابی ابن ابی بلتا رضی اللہ تعالیٰ عنہ، انہاں کولو ایک کوتاہی ہو گئی کہ انہاں نے ایک خفیہ پیغام ایک عورت دے ہاتھ مکے بھیج دیتا تاکہ انہاں دے بال بچیاں دی مکے والے لوگ حفاظت کرن۔ اس احسان دی وجہ تو اللہ دے پیغمبر صلی اللہ علیہ وسلم نو وحی دے ذریعے پتہ چل گیا، اور رسول اللہ صلی اللہ علیہ وسلم نے اپنے ساتھیاں نو بھیج کے اس عورت کو خط برآمد کر لیا، اور اس تو بعد رسول اللہ صلی اللہ علیہ وسلم نے حضرت حاتم بن ابی بلتا دی جواب طلبی کیتی، تو انہوں نے صاف صاف اقرار کر لیا کہ اللہ دے رسول، میں نو پتہ سی کہ تانو اللہ نے غلبہ دے ہی دینا ہے، ਮੈਂ ਕਿਹਾ ਥੋੜ੍ਹੇ ਦਿਨ ਮੇਰੇ ਬਾਲ ਬੱਚਿਆਂ ਦੀ ਹਿਫਾਜ਼ਤ ਹੋ ਜਾਵੇ ਬਸ, ਹੋਰ ਕੋਈ ਮੇਰੇ ਪੇਸ਼ੇ ਨਜ਼ਰ ਨਹੀਂ ਸੀ। ਹਜ਼ਰਤ ਉਮਰ ਰਜ਼ੀ ਅੱਲਾਹੁ ਤਾਲਾ ਨੇ ਉਸ ਮੌਕੇ 'ਤੇ ਕਿਹਾ ਕਿ ਅੱਲਾਹ ਦੇ ਪੈਗੰਬਰ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਇਹਦਾ ਗਾਟਾ ਲਾ ਦਿਆਂ। ਅੱਲਾਹ ਦੇ ਪੈਗੰਬਰ ਨੇ ਕਿਹਾ ਨਹੀਂ, ਤੈਨੂੰ ਪਤਾ ਹੈ ਬਦਰੀ ਸਾਹਬੀ ਏ ਔਰ ਬਦਰ ਵਾਲਿਆਂ ਦੇ ਸਾਰੇ ਗੁਨਾਹ ਅੱਲਾਹ ਨੇ ਮਾਫ਼ ਕਰ ਦਿੱਤੇ। ਸੂਰਤ ਮੁਮਤਹਿਨਾ ਦੇ ਅਖੀਰ ਦੇ ਉੱਤੇ ਔਰਤਾਂ ਦੀ ਬੈਅਤ ਦਾ ਜ਼ਿਕਰ ਆਇਆ, ਜਦੋਂ ਮੁਸਲਮਾਨ ਔਰਤਾਂ ਤੁਹਾਡੇ ਕੋਲ ਆਉਣ ਆਇਆ ਅੱਲਾਹ ਦੇ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ, ਤਾਂ ਤੁਸੀਂ ਉਹਨਾਂ ਕੋਲੋਂ ਇਹਨਾਂ ਗੱਲਾਂ ਦੇ ਉੱਤੇ ਬੈਅਤ ਲੈ ਲਓ। ਉਸ ਤੋਂ ਬਾਅਦ ਸੂਰਾ ਸਫ਼ ਆਉਂਦੀ ਹੈ। ਸੂਰਤ ਸਫ਼ ਦਾ ਮਜ਼ਮੂਨ ਜਿਹਾਦ ਫੀ ਸਬੀਲਿੱਲਾਹ ਔਰ ਇਹਦੇ ਵਿੱਚ ਕਿਹਾ ਗਿਆ ਅਸਮਾਨ ਔਰ ਜ਼ਮੀਨ ਦੀ ਹਰ ਚੀਜ਼ ਅੱਲਾਹ ਦੀ ਤਸਬੀਹ ਕਰਦੀ ਹੈ ਔਰ ਅੱਲਾਹ ਤਾਲਾ ਜ਼ਬਰਦਸਤ ਹੈ, ਹਿਕਮਤ ਵਾਲਾ ਹੈ। ਮਤਲਬ ਕੀ ਸੀ ਕਿ ਅੱਲਾਹ ਨੂੰ ਤਸਬੀਹ ਦੀ ਲੋੜ ਨਹੀਂ। ਇਹ ਮੁਸਲਮਾਨੋ, ਅੱਲਾਹ ਤਾਲਾ ਨੇ ਤੁਹਾਨੂੰ ਤਸਬੀਹ ਵਾਸਤੇ ਪੈਦਾ ਨਹੀਂ ਕੀਤਾ, ਅੱਲਾਹ ਨੂੰ ਤੁਹਾਡੀ ਤਸਬੀਹ ਦੀ ਲੋੜ ਨਹੀਂ, ਅੱਲਾਹ ਨੇ ਤੁਹਾਨੂੰ ਇੱਕ ਹੋਰ ਕੰਮ ਵਾਸਤੇ ਪੈਦਾ ਕੀਤਾ। ਔਰ ਜੇ ਤੁਸੀਂ ਨਿਰੀ ਤਸਬੀਹਾਂ ਕਰੋ ਤਾਂ ਫਿਰ ਅੱਲਾਹ ਮੀਆਂ ਨੂੰ ਤੁਹਾਡੇ 'ਤੇ ਗੁੱਸਾ ਆਏਗਾ। ਫਰਮਾਇਆ ਯਾ ਯੋ ਲਦੀਨ ਆਮਨੁ ਲਿਮਾ ਤਕੂਲੂਨਾ ਮਾ ਲਾ ਤਫਅਲੂਨ, ਮੁਸਲਮਾਨੋ ਉਹ ਗੱਲ ਕਿਉਂ ਕਹਿੰਦੇ ਹੋ ਜਿਹੜੀ ਕਰਦੇ ਨਹੀਂ। ਹੁਣ ਪਹਿਲੀ ਆਇਤ ਦੇ ਵਿੱਚ ਕਿਹਾ ਸੀ ਕਿ ਆਸਮਾਨ ਜ਼ਮੀਨ ਦੀ ਹਰ ਸ਼ੈ ਅੱਲਾਹ ਦੀ ਤਸਬੀਹ ਕਰਦੀ ਹੈ, ਇਹਨੂੰ ਨਾਲ ਜੋੜੋ ਅਤੇ ਕੀ ਸਮਝ ਆਏਗੀ ਕਿ ਗੌਰ ਕਰੋ ਕਿ ਮੁਸਲਮਾਨ ਦੀ ਸਭ ਤੋਂ ਜ਼ਿਆਦਾ ਬਾਕਾਇਦਾ ਔਰ ਫੋਰਮਲ ਤਸਬੀਹ ਜਿਹੜੀ ਹੈ ਉਹ ਨਮਾਜ਼ ਹੈ, ਔਰ ਨਮਾਜ਼ ਦੀਆਂ ਤਸਬੀਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਤਸਬੀਹ ਕੀਤੀ ਜਾਂਦੀ ਹੈ ਉਹ ਅੱਲਾਹ ਅਕਬਰ ਹੈ। ਗੌਰ ਕਰੋ, ਨਮਾਜ਼ ਦੇ ਬੁਲਾਵੇ ਯਾਨੀ ਅਜ਼ਾਨ ਦੇ ਵਿੱਚ 6 ਵਾਰੀ ਅੱਲਾਹ ਅਕਬਰ ਕਿਹਾ ਜਾਂਦਾ, ਔਰ ਨਮਾਜ਼ ਦੀ ਇੱਕ ਰਕਾਤ 6ਵੀਂ ਵਾਰੀ ਅੱਲਾਹ ਅਕਬਰ ਕਹਿਣ ਨਾਲ ਮੁਕੰਮਲ ਹੁੰਦੀ, ਜਿਹਦਾ ਮਤਲਬ ਕਿ ਅੱਲਾਹ ਸਭ ਤੋਂ ਵੱਡਾ ਹੈ। ਲੇਕਿਨ ਜੇ ਅੱਲਾਹ ਜ਼ਮੀਨ ਦੇ ਉੱਤੇ ਵੱਡਾ ਨਾ ਹੋਵੇ, ਵੱਡੇ ਜਿਹੜੇ ਹੋਣ ਦੁਨੀਆ ਦੇ ਵਿੱਚ ਸਰਦਾਰ ਬਾਦਸ਼ਾਹ ਔਰ ਸਦਰ ਔਰ ਵਜ਼ੀਰ ਆਜ਼ਮ ਹੋਣ, ਤਾਂ ਫਿਰ ਇਹ ਕਲਮਾ ਜਿਹੜਾ ਸੱਚ ਤਾਂ ਨਾ ਹੋਇਆ। ਹਾਂ, ਚੌਥੀ ਆਇਤ ਕਿਹਾ ਗਿਆ ਕਿ ਅੱਲਾਹ ਨੂੰ ਉਹਨਾਂ ਬੰਦਿਆਂ ਨਾਲ ਪਿਆਰ ਹੈ ਕਿ ਜਿਹੜੇ ਅੱਲਾਹ ਦੇ ਰਸਤੇ ਦੇ ਵਿੱਚ ਇਸ ਤਰ੍ਹਾਂ ਸਫ਼ ਬਣ ਕੇ ਕਤਾਰ ਬਣ ਕੇ ਜੰਗ ਕਰਦੇ ਜਿਸ ਤਰ੍ਹਾਂ ਕੋਈ ਸੀਸਾ ਪਿਆਈ ਹੋਈ ਦੀਵਾਰ ਹੋਵੇ। ਮਤਲਬ ਕੀ ਹੋਇਆ ਕਿ ਜੇ ਕੋਈ ਸੁੱਕਾ ਅੱਲਾਹੁ ਅਕਬਰ ਕਰੀ ਜਾਵੇ ਅਤੇ ਅੱਲਾਹ ਦੇ ਅੱਲਾਹ ਨੂੰ ਵੱਡਾ ਕਰਨ ਵਾਸਤੇ ਲੜੇ ਨਾ, ਉਹਦੇ 'ਤੇ ਤਾਂ ਅੱਲਾਹ ਨੂੰ ਗੁੱਸਾ ਆਉਂਦਾ। ਹਾਂ, ਜਿਹੜਾ ਅੱਲਾਹ ਦੇ ਰਸਤੇ 'ਚ ਲੜੇ ਉਹਦੇ ਨਾਲ ਅੱਲਾਹ ਨੂੰ ਪਿਆਰ ਹੈ। ਹਜ਼ਰਤ ਮੂਸਾ ਅਲੈਹਿ ਇਸਲਾਮ ਦੀ ਕੌਮ ਦਾ ਜ਼ਿਕਰ ਕੀਤਾ ਕਿ ਜਦੋਂ ਉਹਨਾਂ ਨੂੰ ਵੀ ਹਜ਼ਰਤ ਮੂਸਾ ਅਲੈਹਿ ਇਸਲਾਮ ਨੇ ਅੱਲਾਹ ਦਾ ਹੁਕਮ ਪਹੁੰਚਾਇਆ ਕਿ ਤੁਸੀਂ ਜੰਗ ਕਰੋ ਔਰ ਲੜ ਕੇ ਫਲਸਤੀਨ ਨੂੰ ਫਤਿਹ ਕਰੋ ਅਤੇ ਉੱਥੇ ਤੌਰਾਤ ਦਾ ਨਫਾਜ਼ ਕਰੋ, ਉਹਨਾਂ ਨੇ ਇਨਕਾਰ ਕਰ ਦਿੱਤਾ। ਫਰਮਾਇਆ ਅੱਲਾਹ ਤਾਲਾ ਐਸੇ ਨਾਫਰਮਾਨਾਂ ਨੂੰ ਜਿਹੜਾ ਨਬੀ ਨੂੰ ਨਬੀ ਮੰਨ ਕੇ ਉਹਦੇ ਅੱਖ ਨਾ ਲੱਗੇ ਉਹਨੂੰ ਹਦਾਇਤ ਨਹੀਂ ਦਿੰਦਾ ਹੁੰਦਾ। ਹਜ਼ਰਤ ਈਸਾ ਅਲੈਹਿ ਇਸਲਾਮ ਦਾ ਜ਼ਿਕਰ ਫਰਮਾਇਆ ਕਿ ਉਹਨਾਂ ਨੇ ਬਨੀ ਇਸਰਾਈਲ ਨੂੰ ਕਿਹਾ ਕਿ ਮੈਂ ਦੋ ਕੰਮ ਕਰਨ ਵਾਸਤੇ ਆਇਆ, ਮੈਂ ਤਸਦੀਕ ਕਰਨਾ ਉਸ ਚੀਜ਼ ਦੀ ਜਿਹੜੀ ਤੌਰਾਤ 'ਚ ਆਈ ਸੀ, ਮੈਂ ਤੁਹਾਨੂੰ ਖੁਸ਼ਖਬਰੀ ਦੇਣਾ ਆਪਣੇ ਬਾਅਦ ਆਉਣ ਵਾਲੇ ਇੱਕ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਨ੍ਹਾਂ ਦਾ ਨਾਮ ਅਹਿਮਦ ਹੋਏਗਾ। ਉਸ ਤੋਂ ਬਾਅਦ ਫਰਮਾਇਆ ਕਿ ਅੱਲਾਹ ਦੇ ਦੁਸ਼ਮਣ, ਉਹਦੇ ਦੀਨ ਦੇ ਦੁਸ਼ਮਣ ਤਾਂ ਪਹਿਲੇ ਦਿਨ ਤੋਂ ਕੋਸ਼ਿਸ਼ ਕਰਦੇ ਰਹੇ ਕਿ ਉਹ ਇਸ ਦੀਨ ਦੀ ਰੋਸ਼ਨੀ ਨੂੰ ਫੂਕਾਂ ਦੇ ਨਾਲ ਹੀ ਬੁਝਾ ਬੁਝੂ ਦੇਣ, ਲੇਕਿਨ ਅੱਲਾਹ ਤਾਲਾ ਆਪਣੇ ਨੂਰ ਨੂੰ ਮੁਕੰਮਲ ਕਰਨ ਵਾਲਾ ਹੈ ਔਰ ਇਸ ਮਕਸਦ ਦੇ ਵਾਸਤੇ ਉਹਨੇ ਆਪਣੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈਹਿ ਵਸੱਲਮ ਨੂੰ ਭੇਜ ਦਿੱਤਾ ਕੁਰਾਨ ਸ਼ਰੀਫ ਦੇ ਕੇ ਅਤੇ ਸੱਚਾ ਦੀਨ ਦੇ ਕੇ, ਤਾਂ ਕਿ ਉਹ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਉਸ ਦੀਨ ਨੂੰ ਕੁੱਲ ਦੀਨ ਦੇ ਉੱਤੇ, ਕੁੱਲ ਨਿਜ਼ਾਮੇ ਜ਼ਿੰਦਗੀ ਦੇ ਉੱਤੇ, ਸਾਰਿਆਂ ਦੀਨਾਂ ਦੇ ਉੱਤੇ ਗਾਲਬ ਕਰ ਦੇਣ, ਭਾਵੇਂ ਮੁਸ਼ਰਕਾਂ ਨੂੰ ਕਿੰਨੀ ਢਿੱਡ ਪੀੜ ਹੋਵੇ। ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ 'ਤੇ ਆ ਕੇ ਰਸਾਲਤ ਆਪਣੀ ਇੰਤਹਾ 'ਤੇ ਪਹੁੰਚੀ ਔਰ ਨਬੂਵਤ ਖਤਮ ਹੋ ਗਈ। ਇਹ ਐਵੇਂ ਨਹੀਂ ਹੋਇਆ, ਇਹ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਸ਼ਰੀਫ ਆਵਰੀ ਇਲਮੀ ਲਿਹਾਜ਼ ਨਾਲ ਔਰ ਜ਼ਮਾਨੇ ਦੇ ਲਿਹਾਜ਼ ਨਾਲ ਬਿਲਕੁਲ ਐਗਜ਼ੈਕਟ ਟਾਈਮ ਦੇ ਉੱਤੇ ਆ ਕੇ ਹੋਈ। ਅੱਲਾਹ ਤਾਲਾ ਨੇ ਆਪਣੇ ਪੈਗੰਬਰਾਂ ਦੇ ਜ਼ਰੀਏ ਵੇਹੀ ਭੇਜੀ ਔਰ ਲੋਕਾਂ ਨੂੰ ਰਸਤਾ ਦਿਖਾਇਆ। ਅਸੀਂ ਕੁਰਾਨ ਸ਼ਰੀਫ ਵਿੱਚ ਦੇਖਦੇ ਹਾਂ ਕਿ ਤਿੰਨ ਪੈਗੰਬਰ ਜਿਨ੍ਹਾਂ ਦਾ ਬਾਰ ਬਾਰ ਜ਼ਿਕਰ ਆਇਆ ਉਹ ਹਜ਼ਰਤ ਇਬਰਾਹੀਮ ਅਲੈਹਿ ਇਸਲਾਮ ਤੋਂ ਪਹਿਲੇ ਦਿਨ ਅਤੇ ਤਿੰਨ ਪੈਗੰਬਰ ਹਜ਼ਰਤ ਇਬਰਾਹੀਮ ਅਲੈਹਿ ਇਸਲਾਮ ਤੋਂ ਬਾਅਦ ਦੇ। ਪਹਿਲੇ ਦੇ ਤਿੰਨ ਪੈਗੰਬਰ ਹਜ਼ਰਤ ਨੂਹ, ਹਜ਼ਰਤ ਹੂਦ ਔਰ ਹਜ਼ਰਤ ਸਾਲਿਹ ਅਲੈਹਿਮ ਸਲਾਮ। ਇਹਨਾਂ ਦੀ ਅਗਰ ਕੁਰਾਨ ਸ਼ਰੀਫ ਦੇ ਵਿੱਚ ਜਿਹੜੀ ਜ਼ਿਕਰ ਆਇਆ ਤਾਲੀਮਾਤ ਦਾ, ਉਹਦਾ ਖੁਲਾਸਾ ਕੀ ਹੈ ਕਿ ਯਾ ਕੌਮੇ ਅਬਦੁੱਲਾ ਮਾਲਕੁਮ ਮਿਨ ਇਲਾਹਿਨ ਗੈਰੁ ਇਨੀ ਲਕੁਮ ਰਸੂਲੁਨ ਅਮੀਨ ਫੱਤਕੁੱਲਾਹ ਵਅਤੀਊਨ ਮਾ ਅਸਅਲੁਕੁਮ ਅਲੈਹਿ ਮਿਨ ਅਜਰਿਨ ਅਜਰੀਆ ਇਲਾ ਅਲਾ ਰੱਬਿਲ ਆਲਮੀਨ। ਐ ਮੇਰੀ ਕੌਮ, ਅੱਲਾਹ ਦੇ ਬੰਦੇ ਬਣ ਜਾਓ, ਅੱਲਾਹ ਦੇ ਸਿਵਾ ਕੋਈ ਤੁਹਾਡੀ ਇਬਾਦਤ ਦੇ ਲਾਇਕ ਨਹੀਂ। ਮੈਂ ਤੁਹਾਡੇ ਵੱਲ ਭੇਜਿਆ ਅੱਲਾਹ ਦਾ ਸੱਚਾ ਪੈਗੰਬਰ ਹਾਂ, ਲਿਹਾਜ਼ਾ ਤੁਸੀਂ ਅੱਲਾਹ ਕੋਲੋਂ ਡਰੋ ਅਤੇ ਮੇਰੇ ਆਖੇ ਲੱਗੋ। ਮੈਂ ਤੁਹਾਡੇ ਕੋਲ ਮੰਗਦਾ ਕੁਛ ਨਹੀਂ, ਮੇਰਾ ਅਜਰ ਇਸ ਖਿਦਮਤ ਜਿਹੜੀ ਮੈਂ ਕਰ ਰਿਹਾ ਇਹਦੀ ਉਜਰਤ ਵੀ ਮੇਰੇ ਰੱਬ ਦੇ ਜ਼ਿੰਮੇ ਹੈ। ਇਹ ਤਾਲੀਮਾਤ ਸਨ ਸਾਰੇ ਪੈਗੰਬਰਾਂ ਦੀਆਂ, ਲੇਕਿਨ ਹਜ਼ਰਤ ਇਬਰਾਹੀਮ ਦੇ ਮਗਰੋਂ ਜਿਹੜੇ ਪੈਗੰਬਰ ਆਏ, ਮਸਲਾਂ ਹਜ਼ਰਤ ਲੂਤ ਅਲੈਹਿਸ ਸਲਾਮ ਹਜ਼ਰਤ ਇਬਰਾਹੀਮ ਦੇ ਭਤੀਜੇ ਸਨ, ਉਹਨਾਂ ਦੀ ਯਾਨੀ ਜਿਹੜੀ ਤਾਲੀਮ ਹੈ ਕੁਰਾਨ ਸ਼ਰੀਫ ਨੇ ਬਿਆਨ ਕੀਤੀ ਹੈ ਕਿ ਇਸ ਬੁਨਿਆਦੀ ਦਾਵਤ ਦੇ ਨਾਲ ਉਹਨਾਂ ਨੇ ਆਪਣੀ ਕੌਮ ਦੀਆਂ ਜਿਹੜੀਆਂ ਖਾਸ ਬੁਰਾਈਆਂ ਸਨ ਉਹਨਾਂ ਨੂੰ ਵੀ ਤਨਕੀਦ ਦਾ ਨਿਸ਼ਾਨਾ ਬਣਾਇਆ ਕਿ ਉਹ ਬੰਦੇ ਦੇ ਪੁੱਤਰ ਬਣੋ ਔਰ ਜਿਹੜੀ ਚੀਜ਼ ਅੱਲਾਹ ਨੇ ਤੁਹਾਡੇ ਵਾਸਤੇ ਪੈਦਾ ਕੀਤੀ ਹੈ ਯਾਨੀ ਔਰਤਾਂ, ਇਹਨਾਂ ਕੋਲ ਲਜ਼ਤ ਹਾਸਿਲ ਕਰਿਆ ਕਰੋ ਔਰ ਮੁੰਡਿਆਂ ਦੇ ਪਿੱਛੇ ਨਾ ਲੱਗਿਆ ਕਰੋ ਔਰ ਮਜਲਿਸ ਦੇ ਵਿੱਚ ਭੈੜੇ ਕੰਮ ਨਾ ਕਰਿਆ ਕਰੋ। ਉਸ ਤੋਂ ਬਾਅਦ ਸ਼ੈਬ ਅਲੈਹਿਸ ਸਲਾਮ ਆਏ, ਸ਼ੈਬ ਅਲੈਹਿਸ ਸਲਾਮ ਮਦੀਨ ਦੇ ਵਿੱਚ ਭੇਜੇ ਗਏ। ਮਦੀਨ ਜਿਹੜਾ ਸੀ ਦੋ ਵੱਡੀਆਂ ਤਜਾਰਤੀ ਸ਼ਾਹਰਾਵਾਂ ਦੇ ਉੱਤੇ ਵਾਕਿਆ ਸੀ, ਇਹ ਨਾਪ ਤੋਲ 'ਚ ਕਮੀ ਕਰਦੇ ਸਨ, ਮਨ੍ਹਾ ਕੀਤਾ ਉਹਨਾਂ ਨੇ, ਓਏ ਅੱਲਾਹ ਦਾ ਤੁਹਾਡੇ 'ਤੇ ਬੜਾ ਫਜ਼ਲ ਹੈ, ਬਾਜ਼ ਆ ਜਾਓ, ਕਮੀਨੀਆਂ ਹਰਕਤਾਂ ਨਾ ਕਰੋ ਔਰ ਕਾਫਲੇ ਨਾ ਲੁੱਟੋ, ਮਨ੍ਹਾ ਕੀਤਾ ਲੇਕਿਨ ਬਾਜ਼ ਨਹੀਂ ਆਏ, ਤਬਾਹ ਹੋ ਗਈ ਕੌਮ। ਅੱਛਾ, ਇਸ ਤਰ੍ਹਾਂ ਹੀ ਫਿਰ ਉਸ ਤੋਂ ਬਾਅਦ ਹਜ਼ਰਤ ਮੂਸਾ ਅਲੈਹਿਸ ਸਲਾਮ ਤਸ਼ਰੀਫ ਲਿਆਏ। ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਅੱਲਾਹ ਤਾਲਾ ਨੇ ਫਿਰਾਉਨ ਨਾਲ ਭੇਜਿਆ ਔਰ ਉਹਨਾਂ ਨੇ ਪਹਿਲੀ ਮੁਲਾਕਾਤ ਦੇ ਵਿੱਚ ਫਿਰਾਉਨ ਨੂੰ ਖੜਕਾ ਕੇ ਕਿਹਾ ਕਿ ਅਰਸਲਮਾਨਾ ਬਨੀ ਇਸਰਾਈਲ, ਕਿ ਬਨੀ ਇਸਰਾਈਲ ਨੂੰ ਸਾਡੇ ਨਾਲ ਭੇਜ ਦਿਓ, ਅਤੇ ਬੜਾ ਉਹਨਾਂ ਕੋਲ ਤੁਸੀਂ ਵਿਗਾੜ ਲੈ ਲਿਆ ਅਤੇ ਬਹੁਤ ਜ਼ਿਆਦਤੀ ਕਰ ਲਈ ਉਹਨਾਂ 'ਤੇ, ਹੁਣ ਬਨੀ ਇਸਰਾਈਲ ਨੂੰ ਆਜ਼ਾਦ ਕਰਦੇ ਹੋ। ਯਾਨੀ ਤੁਸੀਂ ਇਹ ਸਮਝੋ ਕਿ ਹਜ਼ਰਤ ਲੂਤ ਅਲੈਹਿਸ ਸਲਾਮ ਉਹ ਇੱਕ ਮੁਆਸ਼ਰਤੀ ਬੁਰਾਈ ਦੇ ਖਿਲਾਫ ਜਿਹਾਦ ਲੈ ਕੇ ਆਏ ਸਨ ਔਰ ਹਜ਼ਰਤ ਸ਼ੈਬ ਅਲੈਹਿਸ ਸਲਾਮ ਮੁਆਸ਼ੀ ਬੇਰਾਹਰਵੀ ਨੂੰ ਰੋਕਣ ਵਾਸਤੇ ਆਏ ਸਨ ਔਰ ਹਜ਼ਰਤ ਮੂਸਾ ਅਲੈਹਿਸ ਸਲਾਮ ਸਿਆਸੀ ਜਬਰ ਨੂੰ ਖਤਮ ਕਰਨ ਵਾਸਤੇ ਆਏ ਸਨ। ਉਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸ ਸਲਾਮ ਦੀ ਤਸ਼ਰੀਫ ਆਵਰੀ ਹੋਈ। ਹਜ਼ਰਤ ਈਸਾ ਅਲੈਹਿਸ ਸਲਾਮ ਦੀ ਹੈਸੀਅਤ ਇੱਕ ਪੁੱਲ ਦੀ ਹੈ ਹਜ਼ਰਤ ਮੂਸਾ ਅਲੈਹਿਸ ਸਲਾਮ ਦੇ ਦਰਮਿਆਨ ਔਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੇ ਦਰਮਿਆਨ, ਔਰ ਉਸ ਤੋਂ ਬਾਅਦ ਤਸ਼ਰੀਫ ਲਿਆਏ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ, ਜਿਹਨਾਂ ਨੇ ਸਭ ਕੁਛ ਰੋਸ਼ਨ ਕਰ ਦਿੱਤਾ। ਦੁਨੀਆ ਦਾ ਕਿਹੜਾ ਸ਼ੁਭ ਹੈ ਜ਼ਿੰਦਗੀ ਦਾ ਜਿਹਦੇ 'ਤੇ ਕੁਰਾਨ ਸ਼ਰੀਫ ਨੇ ਰੋਸ਼ਨੀ ਨਹੀਂ ਪਾਈ, ਇੱਕ ਇੱਕ ਚੀਜ਼ ਐਨ ਨਖੇੜ ਕੇ ਵੱਖਰੀ ਵੱਖਰੀ ਕਰਕੇ ਰੱਖ ਦਿੱਤੀ। ਇਹ ਸੱਚੇ ਅਤੇ ਇਹ ਝੂਠ ਹੈ, ਇਹ ਹੱਕ ਹੈ ਅਤੇ ਇਹ ਬਾਤਲ ਹੈ, ਇਹ ਹੈ ਅਲ ਹੁਦਾ, ਅੰਗਰੇਜ਼ੀ 'ਚ ਕਹਾਂਗੇ ਦ ਗਾਈਡੈਂਸ, ਉਹ ਕੁਰਾਨ ਹੈ। ਉਸ ਤੋਂ ਬਾਅਦ ਮੁਸਲਮਾਨਾਂ ਨੂੰ ਲਲਕਾਰਿਆ ਗਿਆ ਕਿ ਇਮਾਨ ਵਾਲਿਓ, ਤੁਹਾਨੂੰ ਮੈਂ ਕੋਈ ਐਸਾ ਸੌਦਾ ਨਾ ਦੱਸਾਂ ਕਿ ਜੇ ਤੁਸੀਂ ਉਹਦੇ ਵਿੱਚ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਡੇ ਮਜ਼ੇ ਹੋ ਜਾਣ, ਤੁਸੀਂ ਇੱਕ ਦਰਦਨਾਕ ਅਜ਼ਾਬ ਤੋਂ ਬਚ ਜਾਓ, ਇਮਾਨ ਲਿਆਓ ਅੱਲਾਹ ਉਹਦੇ ਰਸੂਲ 'ਤੇ ਔਰ ਉਹਦੇ ਰਸਤੇ ਦੇ ਵਿੱਚ ਜਿਹਾਦ ਕਰੋ ਆਪਣੀਆਂ ਜਾਨਾਂ ਔਰ ਆਪਣੀਆਂ ਮਾਲਾਂ ਦੇ ਨਾਲ, ਅੱਲਾਹ ਤੁਹਾਡੇ ਗੁਨਾਹ ਨੂੰ ਬਖਸ਼ ਦੇਗਾ ਅਤੇ ਤੁਹਾਨੂੰ ਐਸਿਆਂ ਬਾਗਾਂ 'ਚ ਦਾਖਲ ਕਰੇਗਾ ਜਿਹਦੇ ਥੱਲੇ ਨਹਿਰਾਂ ਵਹਿੰਦੀਆਂ ਹੋਣਗੀਆਂ। ਉਸ ਤੋਂ ਬਾਅਦ ਸੂਰਾ ਜੁਮਾ ਆਈ ਕਿ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਉਹ ਜਮਾਤ ਕਿਸਾਂ ਤਿਆਰ ਕੀਤੀ ਜਿਹੜੀ ਜਿਹਨੇ ਆਪਣਾ ਸਭ ਕੁਛ ਅੱਲਾਹ ਦੇ ਰਸਤੇ 'ਚ ਲਾ ਦਿੱਤਾ, ਜਾਨ ਦੀਆਂ ਬਾਜ਼ੀਆਂ ਖੇਡ ਗਏ, ਉਹ ਅੱਲਾਹ ਤਾਲਾ ਨੇ ਲੋਕਾਂ ਦੇ ਦਿਲਾਂ 'ਚ ਕੁਰਾਨ ਸ਼ਰੀਫ ਦੇ ਟੀਕੇ ਲਾ ਲਾ ਕੇ, ਯਤਲੋ ਅਲੈਹਿਮ ਆਯਾਤੀ ਹੀ ਵਯੋ ਜ਼ੱਕੀ ਹੀ ਵਯੋ ਅਲਿਮੂਮ ਅਲਕਿਤਾਬ ਵਲ ਹਿਕਮਾ, ਕਿ ਉਹ ਪੈਗੰਬਰ ਸੱਲੱਲਾਹੁ ਅਲੈਹਿ ਵਸੱਲਮ ਉਹਨਾਂ ਨੂੰ ਕੁਰਾਨ ਸ਼ਰੀਫ ਦੀਆਂ ਆਇਤਾਂ ਪੜ੍ਹ ਪੜ੍ਹ ਸੁਣਾਉਂਦੇ ਨੇ, ਉਹਨਾਂ ਦਾ ਤਜ਼ਕੀਆ ਕਰਦੇ ਨੇ ਅਤੇ ਉਹਨਾਂ ਨੂੰ ਕਿਤਾਬ ਦੀ ਔਰ ਹਿਕਮਤ ਦੀ ਤਾਲੀਮ ਦਿੰਦੇ ਨੇ। ਔਰ ਸੂਰਹ ਜੁਮਾ ਦੇ ਦੂਸਰੇ ਰਕੂ ਦੇ ਵਿੱਚ ਇਰਸ਼ਾਦ ਫਰਮਾਇਆ ਗਿਆ ਕਿ ਐ ਇਮਾਨ ਵਾਲਿਓ, ਜਦੋਂ ਜੁਮੇ ਦੇ ਦਿਨ ਤੁਹਾਨੂੰ ਬੁਲਾਇਆ ਜਾਵੇ ਨਮਾਜ਼ ਵਾਸਤੇ ਤਾਂ ਛੱਡੋ ਸਾਰੇ ਕੰਮ ਅਤੇ ਭੱਜੋ ਅੱਲਾ ਦੀ ਯਾਦ ਵੱਲ। ਉਸ ਬਾਅਦ ਸੂਰਹ ਮੁਨਾਫਿਕੂਨ ਆਈ ਕਿ ਉਹ ਲੋਕ ਜਿਹੜੇ ਅੱਲਾ ਦੇ ਦੀਨ ਦੇ ਵਾਸਤੇ ਜਿੱਦੋ ਜੋਦ ਕਰਨ ਤੋਂ ਇਮਾਨ ਲਿਆਉਣ ਦੇ ਬਿਆਦ ਘਬਰਾਉਂਦੇ ਨੇ, ਉਹਨਾਂ ਦਿਲਾਂ 'ਚ ਨਿਫਾਕ ਪੈਦਾ ਹੋ ਜਾਂਦਾ, ਉਹ ਇਮਾਨ ਲਿਆਉਣ ਤੋਂ ਬਾਅਦ ਕਾਫਰ ਹੋ ਜਾਂਦੇ। ਔਰ ਜਿਹੜਾ ਬੰਦਾ ਨਤੀਜਾ ਕੀ ਨਿਕਲਦਾ ਕਿ ਅੱਲਾ ਦੇ ਰਸੂਲ ਦੀ ਨਾਫਰਮਾਨੀ ਔਰ ਅੱਲਾ ਦੇ ਰਸੂਲ ਦਾ ਹੁਕਮ ਮੰਨਦਿਆਂ ਆਇਆ ਜਿਹਾਦ 'ਤੇ ਜਾਣ ਤੋਂ ਗੁਰੇਜ਼ ਕਰਦੇ। ਲਿਹਾਜ਼ਾ ਉਹਨਾਂ ਨੂੰ ਕਿਹਾ ਗਿਆ ਆਓ ਅੱਲਾ ਦੇ ਪੈਗੰਬਰ ਦੇ ਸਾਹਮਣੇ ਆ ਕੇ ਆਪਣੇ ਜੁਰਮ ਦਾ ਇਤਰਾਫ਼ ਕਰ ਲਓ ਤਾਂ ਕਿ ਅੱਲਾ ਦੇ ਰਸੂਲ ਤੁਹਾਡੇ ਵਾਸਤੇ ਮਗਫਰਤ ਦੀ ਦੁਆ ਕਰਨ, ਅਤੇ ਉਹ ਸਿਰ ਲਾਂਦਨ ਕਿ ਹਾਂ ਜਾਓ ਤੁਸੀਂ ਦੇਖਿਆ। ਇਹਨਾਂ ਦੇ ਬਾਰੇ ਤੱਕਿਆ ਗਿਆ ਸਵਾਹ ਹੁਣ ਅਲੈਹਿਮ ਅਸਤਗਫਰ ਤਲਹੁਮ ਅਮਲਮ ਤਸਤਗਫਰ ਲਹੁਮ। ਇਸ ਵਾਸਤੇ ਇੱਕ ਅੱਲਾਹ ਦੇ ਨਬੀ ਬੜੇ ਬੜੇ ਮਿਹਰਬਾਨ ਸਨ, ਉਹ ਇਹਦੇ ਬਗੈਰ ਵੀ ਉਹਨਾਂ ਦੇ ਵਾਸਤੇ ਇਸਤਗਫਾਰ ਕਰਨ ਨੂੰ ਤਿਆਰ ਸਨ, ਕਿਹਾ ਕਿ ਤੁਸੀਂ ਇਹਨਾਂ ਦੀ ਮਾਫ਼ੀ ਮੰਗੇ ਬਗੈਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਇਸਤਗਫਾਰ ਕਰਦੇ ਰਹੋ, ਅਸੀਂ ਇਹਨਾਂ ਨੂੰ ਨਹੀਂ ਬਖਸ਼ਣਾ। ਸੂਰਹ ਮੁਨਾਫਿਕੂਨ ਦੇ ਆਖਰੀ ਰਕੂ ਦੇ ਵਿੱਚ ਨਿਫਾਕ ਤੋਂ ਬਚਣ ਦਾ ਰਸਤਾ ਦੱਸਿਆ ਕਿ ਅੱਲਾਹ ਦੀ ਯਾਦ ਨੂੰ ਦਿਲ ਤੋਂ ਗਾਇਬ ਨਾ ਹੋਣ ਦਿਓ, ਔਰ ਜੇ ਨਿਫਾਕ ਪੈਦਾ ਹੋ ਜਾਵੇ ਤਾਂ ਫਿਰ ਮਾਲ ਅੱਲਾਹ ਦੇ ਰਸਤੇ 'ਚ ਖਰਚ ਕਰੋ ਤਾਂ ਕਿ ਦਿਲ ਤੁਹਾਡਾ ਉਸ ਗੰਦ ਤੋਂ ਪਾਕ ਹੋ ਜਾਵੇ ਜਿਹਨੇ ਤੁਹਾਡੇ ਦਿਲ 'ਚੋਂ ਅੱਲਾ ਦੀ ਯਾਦ ਨੂੰ ਕੱਢ ਦਿੱਤਾ ਹੈ। ਉਸ ਤੋਂ ਬਾਅਦ ਸੂਰਾ ਤਗਾਬੁਨ ਆਈ, ਕਿਆ ਕਹਿਣੇ ਇਸ ਸੂਰਤ ਦੇ ਵੀ। ਇਹਦੀਆਂ ਪਹਿਲੀਆਂ ਚਾਰ ਆਇਤ ਦੇ ਵਿੱਚ ਅੱਲਾਹ ਤਾਲਾ ਨੇ ਆਪਣੀਆਂ ਸਿਫਾਤ ਦਾ ਜ਼ਿਕਰ ਕੀਤਾ ਔਰ ਫਰਮਾਇਆ ਕਿ ਅੱਲਾਹ ਨੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਪੈਦਾ ਕੀਤਾ, ਫਿਰ ਤੁਹਾਡੇ 'ਚੋਂ ਕੁਛ ਕਾਫਰ ਹੋ ਗਿਆ, ਕੁਛ ਮੂਮਿਨ ਹੋ ਗਏ, ਔਰ ਯਾਦ ਰੱਖੋ ਅੱਲਾਹ ਤਾਲਾ ਸਭ ਨੂੰ ਦੇਖ ਰਿਹਾ। ਫਿਰ ਫਰਮਾਇਆ ਅੱਲਾਹ ਤਾਲਾ ਨੇ ਇਸ ਕਾਇਨਾਤ ਨੂੰ ਪੈਦਾ ਕੀਤਾ ਔਰ ਅਖੀਰ ਤੁਹਾਨੂੰ ਪੈਦਾ ਕੀਤਾ, ਔਰ ਤੁਹਾਡੀ ਕਿਆ ਖੂਬਸੂਰਤ ਸੂਰਤਾਂ ਬਣਾਈਆਂ। ਔਰ ਯਾਦ ਰੱਖਣਾ ਵਾਪਸ ਤੁਸੀਂ ਅੱਲਾਹ ਕੋਲ ਜਾਣਾ ਹੈ, ਔਰ ਅੱਲਾਹ ਜਾਣਦਾ ਹੈ ਤੁਸੀਂ ਜੋ ਕੁਛ ਵੀ ਕਰਦੇ ਹੋ, ਲੁਕਾ ਕੇ ਕਰਦੇ ਹੋ ਜਾਂ ਖੁੱਲ੍ਹਾ ਕਰਦੇ ਹੋ, ਔਰ ਤੁਹਾਡੇ ਦਿਲਾਂ ਦੇ ਭੇਦਾਂ ਨੂੰ ਵੀ ਜਾਣਦਾ। ਫਿਰ ਇਮਾਨ ਬਿਰ ਰਸਾਲਤ 'ਤੇ ਕਿਹਾ ਗਿਆ ਕਿ ਤੁਹਾਨੂੰ ਉਹਨਾਂ ਲੋਕਾਂ ਦੀ ਖਬਰ ਨਹੀਂ ਪਹੁੰਚੀ ਜਿਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਦਾ ਇਨਕਾਰ ਕੀਤਾ। ਉਹਨਾਂ ਕਿਹਾ ਲਓ ਜੀ ਇੱਕ ਸਾਡੇ ਵਰਗਾ ਇਨਸਾਨ ਸਾਡੀ ਹਦਾਇਤ ਦੇਗਾ, ਸਾਨੂੰ ਰਸਤਾ ਦਿਖਾਏਗਾ, ਔਰ ਇਹ ਕਿਹਾ ਕਿ ਉਹਨਾਂ ਨੇ ਇਨਕਾਰ ਕਰ ਦਿੱਤਾ ਔਰ ਮੂੰਹ ਮੋੜ ਲਿਆ। ਅੱਲਾਹ ਤਾਲਾ ਨੂੰ ਵੀ ਉਹਨਾਂ ਦੀ ਕੋਈ ਪਰਵਾਹ ਨਹੀਂ। ਫਿਰ ਆਖਰਤ ਦਾ ਜ਼ਿਕਰ ਕੀਤਾ ਕਿ ਇਹਨਾਂ ਨੂੰ ਕਾਫਰਾਂ ਨੂੰ ਗਲਤ ਫਹਿਮੀ ਹੈ ਕਿ ਉਹ ਦੁਬਾਰਾ ਜ਼ਿੰਦਾ ਕਰਕੇ ਅੱਲਾਹ ਦੇ ਹਜ਼ੂਰ ਪੇਸ਼ ਨਹੀਂ ਕੀਤੇ ਜਾਣਗੇ। ਕਹਿ ਦਿਓ ਬਲਾ ਕਿਉਂ ਨਹੀਂ, ਮੇਰੇ ਰੱਬ ਦੀ ਕਸਮ ਹੈ ਤੁਸੀਂ ਜ਼ਰੂਰ ਉਠਾਏ ਜਾਓਗੇ ਔਰ ਫਿਰ ਅੱਲਾਹ ਦੇ ਸਾਹਮਣੇ ਪੇਸ਼ ਕੀਤੇ ਜਾਓਗੇ ਔਰ ਫਿਰ ਤੁਹਾਡੇ ਕੋਲ ਹਿਸਾਬ ਲਿਆ ਜਾਏਗਾ। ਇਸ ਸੂਰਤ ਦੇ ਦਰਮਿਆਨ ਦੇ ਵਿੱਚ ਜ਼ਿਕਰ ਆਇਆ ਕਿ ਜੋ ਕੁਛ ਵੀ ਹੁੰਦਾ ਉਹ ਅੱਲਾਹ ਦੇ ਕੀਤਿਆਂ ਹੁੰਦਾ, ਔਰ ਮੂਮਿਨਾਂ ਨੂੰ ਚਾਹੀਦਾ ਕਿ ਅੱਲਾਹ 'ਤੇ ਭਰੋਸਾ ਕਰਿਆ ਕਰ। ਫਿਰ ਮੁਸਲਮਾਨਾਂ ਨੂੰ ਦੱਸਿਆ ਕਿ ਆਪਣਿਆਂ ਘਰ ਵਾਲਿਆਂ ਦੇ ਨਾਲ, ਬੀਵੀ ਬੱਚਿਆਂ ਦੇ ਨਾਲ ਨਰਮੀ ਨਾਲ ਪੇਸ਼ ਆਇਆ ਕਰੋ। ਅਗਰ ਤੁਸੀਂ ਦਰਗੁਜ਼ਰ ਕਰੋਗੇ ਅਤੇ ਚਸ਼ਮਪੋਸ਼ੀ ਕਰੋਗੇ, ਮਾਫ਼ ਕਰ ਦਿਓਗੇ, ਤਾਂ ਯਾਦ ਰੱਖਣਾ ਅੱਲਾਹ ਵੀ ਮਾਫ਼ ਕਰਨ ਵਾਲਾ, ਰਹਿਮ ਫਰਮਾਉਣ ਵਾਲਾ ਹੈ। ਉਸ ਤੋਂ ਬਾਅਦ ਸੂਰਤ ਤਲਾਕ ਆਈ। ਸੂਰਤ ਤਲਾਕ ਦੇ ਵਿੱਚ ਰਸੂਲੁੱਲਾਹ ਸੱਲ ਸੱਲਮ ਨੂੰ ਤਲਾਕ ਦੇਣ ਦਾ ਤਰੀਕਾ ਦੱਸਿਆ ਗਿਆ ਕਿ ਜੇ ਤੁਸੀਂ ਆਪਣੀ ਬੀਵੀਆਂ ਨੂੰ ਤਲਾਕ ਦੇਣੀ ਹੋਵੇ ਤਾਂ ਫਿਰ ਇਸ ਤਰ੍ਹਾਂ ਤਲਾਕ ਦਿਆ ਕਰੋ। ਤਲਾਕ ਦੇ ਮਸਾਇਲ ਬਿਆਨ ਹੋ ਗਏ ਔਰ ਫਿਰ ਸੂਰਤ ਤਲਾਕ ਦੇ ਦੂਸਰੇ ਰਕੂ ਦੇ ਵਿੱਚ ਹੋਰ ਬੁਨਿਆਦੀ ਗੱਲਾਂ ਬਿਆਨ ਹੋ ਗਈਆਂ। 28ਵੇਂ ਸਿਪਾਰੇ ਦੇ ਅਖੀਰ 'ਤੇ ਸੂਰਤ ਤਹਿਰੀਮ ਆਈ। ਤਹਿਰੀਮ ਦਾ ਮਤਲਬ ਹੈ ਕਿਸੇ ਚੀਜ਼ ਨੂੰ ਹਰਾਮ ਕਰਨਾ। ਫਰਮਾਇਆ ਕਿ ਐ ਨਬੀ ਕਿਉਂ ਹਰਾਮ ਕਰਦੇ ਹੋ ਜਿਹੜਾ ਅੱਲਾਹ ਨੇ ਤੁਹਾਡੇ ਵਾਸਤੇ ਹਲਾਲ ਕੀਤਾ? ਸਿਰਫ ਆਪਣੀ ਬੀਵੀਆਂ ਨੂੰ ਖੁਸ਼ ਕਰਨ ਵਾਸਤੇ? ਨਾ ਨਾ, ਚਲੋ ਨਾਲ ਹੀ ਕਿਹਾ ਕਿ ਅੱਲਾਹੁ ਗਫੂਰੁਰ ਰਹੀਮ, ਅੱਲਾਹ ਤਾਲਾ ਬਖਸ਼ਣ ਵਾਲਾ, ਰਹਿਮ ਫਰਮਾਨ ਵਾਲਾ ਹੈ। ਔਰ ਸੂਰਹ ਤਹਿਰੀਮ ਦੇ ਵਿੱਚ ਤੌਬਾ ਦਾ ਹੁਕਮ ਦਿੱਤਾ ਗਿਆ, ਇਮਾਨ ਵਾਲਿਓ ਸੱਚੀ ਤੌਬਾ ਕਰੋ ਅੱਲਾਹ ਦੀ ਜਨਾਬ ਦੇ ਵਿੱਚ, ਕੀ ਪਤਾ ਅੱਲਾਹ ਤੁਹਾਡੇ ਗੁਨਾਹਾਂ ਨੂੰ ਬਖਸ਼ ਦੇਵੇ, ਤੁਹਾਡੀਆਂ ਬੁਰਾਈਆਂ ਨੂੰ ਤੁਹਾਡੇ ਤੋਂ ਦੂਰ ਕਰ ਦੇਵੇ ਔਰ ਤੁਹਾਨੂੰ ਜੰਨਤ ਦੇ ਬਾਗਾਂ 'ਚ ਦਾਖਲ ਕਰ ਦੇਵੇ। ਔਰ ਫਿਰ ਇਸ ਸੂਰਤ ਦੇ ਅਖੀਰ ਦੇ ਵਿੱਚ ਤਿੰਨ ਮਿਸਾਲਾਂ ਬਿਆਨ ਕੀਤੀਆਂ ਗਈਆਂ। ਇੱਕ ਮਿਸਾਲ ਕਾਫਰ ਔਰਤਾਂ ਦੀ ਜਿਹੜੀਆਂ ਅੱਲਾਹ ਦੇ ਨੇਕ ਬੰਦਿਆਂ ਦੇ ਘਰ 'ਚ ਸਨ, ਯਾਨੀ ਹਜ਼ਰਤ ਲੂਤ ਦੀ ਬੀਵੀ ਅਤੇ ਹਜ਼ਰਤ ਨੂਹ ਦੀ ਬੀਵੀ। ਕਿਆ ਭਾਵੇਂ ਉਹ ਅੱਲਾਹ ਦੇ ਨਬੀ ਦੀ ਬੀਵੀਆਂ ਸਨ, ਲੇਕਿਨ ਚੂੰਕਿ ਆਪ ਉਹ ਕਾਫਰਾਂ ਸਨ, ਲਿਹਾਜ਼ਾ ਨਬੀ ਦੀ ਬੀਵੀ ਹੋਣਾ ਉਹਨਾਂ ਦੇ ਕਿਸੇ ਕੰਮ ਨਹੀਂ। ਇਹਦੇ ਮੁਕਾਬਲੇ 'ਤੇ ਫਿਰਾਉਣ ਦੀ ਬੀਵੀ ਆਸੀਆ ਦੀ ਮਿਸਾਲ ਦਿੱਤੀ, ਬੀਬੀ ਆਸੀਆ ਦੀ, ਕਿ ਉਹ ਭਾਵੇਂ ਫਿਰਾਉਣ ਦੀ ਬੀਵੀ ਸੀ ਪਰ ਚੂੰਕਿ ਆਪ ਉਹ ਸੱਚੀ ਮੂਮਨਾ ਸੀ, ਮੂਸਾ ਅਲੈਹਿ ਸਲਾਮ 'ਤੇ ਈਮਾਨ ਲਿਆਈ ਸੀ, ਲਿਹਾਜ਼ਾ ਉਹਨੂੰ ਅੱਲਾਹ ਤਾਲਾ ਜੰਨਤ ਦੇ ਵਿੱਚ ਕਰ ਦੇਵੇਗਾ। ਔਰ ਆਖਰ ਦੇ ਵਿੱਚ ਉਸ ਬੀਬੀ ਦਾ ਜ਼ਿਕਰ ਕੀਤਾ ਜਿਹਦੇ ਵਰਗੀ ਕੋਈ ਨਹੀਂ, ਹਜ਼ਰਤ ਮਰੀਮ ਸਲਾਮੁਨ ਅਲੈਹਾ ਵ ਮਰੀਮ ਅਬਨਤਾ ਇਮਰਾਨ ਅਲਤੀ ਅਹਸਨਤ ਫਰਜਹਾ ਫਨਫਖਨਾ ਫੀਹ ਮਿਨ ਰੂਹਿਨਾ ਵਸੱਦਕਤ ਬਿਕਲਿਮਾਤਿ ਰੱਬਿਹਾ ਵ ਕੁਤੁਬਿਹੀ ਵ ਕਾਨਤ ਮਿਨ ਅਲਕਾਨਤੀਨ। ਕਿ ਉਸ ਬੀਬੀ ਦੇ ਕਿਆ ਹੀ ਕਹਿਣੇ, ਉਹਦਾ ਘਰ ਵੀ ਨੇਕ, ਉਹਦੀ ਮਾਂ ਵੀ ਨੇਕ, ਉਹਦਾ ਅੱਬਾ ਵੀ ਨੇਕ, ਔਰ ਉਹ ਆਪ ਵੀ ਅੱਲਾਹ ਦੀ ਨੇਕ ਬੰਦੀ। ਅੱਲਾਹ ਤਾਲਾ ਸਾਨੂੰ ਆਪਣਾ ਨੇਕ ਬੰਦਾ ਬਣਾਵੇ। ਆਖਰੋ ਦਾਵਾਨਾ ਅਲਹਮਦੁਲਿਲਾਹ ਰੱਬਿਲ ਆਲਮੀਨ।
أعوذ بالله من الشيطان الرجيم بسم الله الرحمن الرحيم الله الذي أنزل الكتاب بالحق والميزان وما يدريك لعل الساعة قريب